ਸਰਸਾ ਉੱਤੇ ਘਮਸਾਣ ਦਾ ਯੁੱਧ ਹੋਇਆ। ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਭੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ। ਬਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ, ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ। ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ, ਸੋਹਣੇ ਸੂਰਜ ਤੇ ਚੰਦ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ। ਸਰਸਾ ਨਦੀ ਦੇ ਕੰਢੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ। ਵੱਡੇ ਦੋਵੇਂ ਸਾਹਿਬਜ਼ਾਦੇ ਕੁਝ ਸਿੰਘਾਂ ਨਾਲ ਚਮਕੌਰ ਦੀ ਗੜੀ ਵੱਲ ਨੂੰ ਚਲੇ ਜਾਂਦੇ ਨੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਸ਼ਹਿਰ ਮਰੰਡੇ ਵੱਲ ਨੂੰ ਨਿਕਲ ਜਾਂਦੇ ਨੇ ਤੇ ਗੁਰੂ ਜੀ ਦੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਾਲੇ ਪਾ ਜਾਂਦੇ ਨੇ। ਤੇ ਹੁਣ ਸਵਾਲ ਉੱਠਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੱਧਰ ਨੂੰ ਗਏ? ਇਤਿਹਾਸ ਵਿੱਚ ਵਰਣਨ ਆਉਂਦਾ ਹੈ, ਸਰਸਾ ਨਦੀ ਤੋਂ ਵਿਛੜ ਕੇ ਪੋਹ ਦੀ ਠੰਡੀ ਰਾਤ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਪੜ ਦੇ ਇਲਾਕੇ ਵਿੱਚ ਵਿਚਰ ਰਹੇ ਨੇ ਤੇ ਕਿਸੇ ਟਿਕਾਣੇ ਦੀ ਭਾਲ ਵਿੱਚ ਨੇ। ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਪਾਸੇ ਵੱਲ ਇੱਕ ਕੌਤਕ ਰਚਾਉਣ ਵਾਸਤੇ ਆਏ ਸਨ, ਕਿਉਂਕਿ ਇੱਕ ਪਠਾਨ ਨਿਹੰਗ ਖਾਨ ਦੇ ਦਿਲ ਵਿੱਚ ਇਹ ਖਿੱਚ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਾਂ। ਪਰ ਉਸ ਤੋਂ ਵੀ ਜ਼ਿਆਦਾ ਖਿੱਚ ਉਸ ਦੀ ਜਵਾਨ ਬੇਟੀ ਮੁਮਤਾਜ਼ ਦੇ ਦਿਲ ਵਿੱਚ ਸੀ। ਇਹਨਾਂ ਦੀ ਖਿੱਚ ਨੂੰ ਪੂਰਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਇਲਾਕੇ ਵਿੱਚ ਆਏ ਨੇ ਅਤੇ ਕੋਈ ਬਹਾਨਾ ਲੱਭ ਰਹੇ ਨੇ ਨਿਹੰਗ ਖਾਨ ਤੱਕ ਪਹੁੰਚਣ ਦਾ। ਸਾਹਮਣੇ ਦੇਖਿਆ ਇੱਕ ਭੱਠਾ ਬਲ ਰਿਹਾ ਅਤੇ ਕੋਲ ਕੁਝ ਮੁਸਲਮਾਨ ਮਜ਼ਦੂਰ ਕੰਮ ਕਰ ਰਹੇ ਨੇ। ਸ਼ਹਿਨਸ਼ਾਹ ਪਿਤਾ ਨੇ ਇਹਨਾਂ ਮਜ਼ਦੂਰਾਂ ਪਾਸ ਜਾ ਕੇ ਬੇਨਤੀ ਕੀਤੀ, ਇਹ ਕਿਰਤੀ ਭਰਾਵੋ, ਜਿਸ ਤਰ੍ਹਾਂ ਤੁਸੀਂ ਆਪਣੇ ਅੱਲਾਹ ਤਾਲਾ ਦਾ ਨਾਮ ਲੈਂਦੇ ਹੋ, ਲਾ ਇਲਾ ਇਲਾ ਮੁਹੰਮਦ ਰਸੂਲ ਇਲਾ, ਇਸੇ ਤਰ੍ਹਾਂ ਅੰਮ੍ਰਿਤ ਵੇਲਾ ਹੋ ਗਿਆ, ਅਸਾਂ ਵੀ ਥੋੜ੍ਹੀ ਦੇਰ ਭਜਨ ਬੰਦਗੀ ਕਰਨੀ, ਨਾਲੇ ਕੱਪੜੇ ਗਿੱਲੇ ਨੇ ਇਹ ਵੀ ਸੁੱਕ ਜਾਣਗੇ ਅਤੇ ਘੋੜਾ ਵੀ ਥੱਕਿਆ ਹੋਇਆ ਹੈ, ਥੋੜ੍ਹੀ ਦੇਰ ਆਰਾਮ ਕਰ ਲਏਗਾ, ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਜਗ੍ਹਾ ਦੀ ਜ਼ਰੂਰਤ ਹੈ। ਪਰ ਇਹਨਾਂ ਮਜ਼ਦੂਰਾਂ ਨੇ ਅੱਗੋਂ ਸ਼ਹਿਨਸ਼ਾਹ ਪਿਤਾ ਨੂੰ ਕਿਹਾ ਕਿ ਸਾਡੇ ਕੋਲ ਤਾਂ ਆਪ ਜਗ੍ਹਾ ਨਹੀਂ, ਅਸੀਂ ਇੰਨੀ ਮੁਸ਼ਕਲ ਦੇ ਨਾਲ ਆਪਣੀਆਂ ਕੁੱਲੀਆਂ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ, ਤੁਹਾਡੇ ਵਾਸਤੇ ਇੰਤਜ਼ਾਮ ਕਿੱਥੋਂ ਕਰ ਦੇਈਏ? ਕਲਗੀਧਰ ਪਾਤਸ਼ਾਹ ਨੇ ਇਹਨਾਂ ਨੂੰ ਫਿਰ ਕਿਹਾ, ਦੇਖ ਲਵੋ, ਜੇ ਥੋੜ੍ਹੀ ਬਹੁਤ ਜਗ੍ਹਾ ਬਣਦੀ ਹੋਵੇ ਤਾਂ। ਇਹਨਾਂ ਮਜ਼ਦੂਰਾਂ ਨੇ ਦੁਬਾਰਾ ਫਿਰ ਟਿੱਚਰ ਕਰਦਿਆਂ ਹੋਇਆਂ ਕਿਹਾ ਕਿ ਸਾਡੇ ਕੋਲ ਹੋਰ ਜਗ੍ਹਾ ਤਾਂ ਹੈ ਨਹੀਂ, ਜੇ ਹੈ ਤਾਂ ਉਹ ਸਾਹਮਣੇ ਸਰਦਾ ਬਲ ਦਾ ਭੱਠਾ, ਉਸ 'ਤੇ ਬੈਠ ਕੇ ਆਰਾਮ ਫਰਮਾ ਲਵੋ। ਕਲਗੀਧਰ ਪਾਤਸ਼ਾਹ ਨੇ ਕਿਹਾ, ਠੀਕ ਹੈ ਸਤ ਬਚਨ, ਜਿਸ ਤਰ੍ਹਾਂ ਅਕਾਲ ਪੁਰਖ ਦਾ ਹੁਕਮ। ਰਜ਼ਾ ਮੰਨਦਿਆਂ ਹੋਇਆਂ ਆਪਣੇ ਘੋੜੇ ਦਾ ਮੂੰਹ ਭੱਠੇ ਵੱਲ ਨੂੰ ਕਰ ਦਿੱਤਾ, ਆਕਾਸ਼ ਵੱਲ ਤੱਕਿਆ, ਬਦਲੀ ਆਈ, ਆ ਕੇ ਭੱਠੇ 'ਤੇ ਵਰ ਗਈ ਅਤੇ ਭੱਠਾ ਠੰਡਾ ਠਾਰ ਹੋ ਗਿਆ। ਜਦੋਂ ਮਜ਼ਦੂਰਾਂ ਨੇ ਕੌਤਕ ਦੇਖਿਆ ਤਾਂ ਕੰਬ ਉੱਠੇ ਅਤੇ ਜਾ ਕੇ ਭੱਠੇ ਦੇ ਮਾਲਕ ਨਿਹੰਗ ਖਾਨ ਨੂੰ ਸਾਰੀ ਵਿੱਥਿਆ ਦੱਸੀ। ਨਿਹੰਗ ਖਾਨ ਇਹ ਸੁਣਦਿਆਂ ਸਾਰ ਨੰਗੇ ਪੈਰੀ ਦੌੜਿਆ ਆਇਆ, ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਇਹਨਾਂ ਮਜ਼ਦੂਰਾਂ ਕੋਲੋਂ ਜੋ ਗੁਸਤਾਖੀ ਹੋਈ ਸੀ ਹੱਥ ਜੋੜ ਕੇ ਉਸ ਦੀ ਮੁਆਫ਼ੀ ਮੰਗੀ ਅਤੇ ਨੈਣਾਂ 'ਚੋਂ ਨੀਰ ਵਹਾਉਂਦਿਆਂ ਹੋਇਆਂ ਬੇਨਤੀ ਕੀਤੀ, ਐ ਸਾਈਂ ਫਕੀਰ, ਮੇਰੇ ਘਰ ਚਰਨ ਪਾਓ। ਕਹਿੰਦੇ ਨੇ, ਦਿਲ ਫਟ ਜਾਂਦੇ ਦਰਦਾਂ ਵਾਲਿਆਂ ਦੇ, ਜਦੋਂ ਕੇਰਦਾ ਇਹ ਕੋਈ ਦਿਲਦਾਰ ਹੰਝੂ, ਬੇਕੀਮਤੀ ਭਾਵੇਂ ਹਜ਼ਾਰ ਵਗਣ, ਐ ਪਰ ਕੀਮਤੀ ਬੜੇ ਨੇ ਚਾਰ ਹੰਝੂ। ਨਿਹੰਗ ਖਾਨ ਦਾ ਅਥਾਹ ਪ੍ਰੇਮ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਹੰਗ ਖਾਨ ਦੇ ਘਰ ਚਲੇ ਗਏ। ਸਾਰਾ ਪਰਿਵਾਰ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ, ਸੇਵਾ ਵਿੱਚ ਲੱਗੇ ਹੋਏ ਨੇ। ਅਜੇ ਪਰਿਵਾਰ ਵਾਲਿਆਂ ਦੇ ਚਾਹ ਪੂਰੇ ਨਹੀਂ ਹੋਏ, ਪਰ ਇੱਕ ਹੋਰ ਘਟਨਾ ਵਾਪਰ ਗਈ। ਕਿਸੇ ਨੇ ਜਾ ਕੇ ਮੁਗਲ ਫੌਜਾਂ ਨੂੰ ਇਹ ਇਤਲਾਹ ਦੇ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਹੰਗ ਖਾਨ ਦੇ ਘਰ ਆਏ ਹੋਏ ਨੇ। ਫੌਜਾਂ ਨੇ ਆ ਕੇ ਹਵੇਲੀ ਨੂੰ ਘੇਰਾ ਪਾ ਲਿਆ। ਨਿਹੰਗ ਖਾਨ ਦੀ ਬੇਟੀ ਨੇ ਦੇਖਿਆ ਕਿ ਘਰ ਦੇ ਬਾਹਰ ਫੌਜਾਂ ਆ ਗਈਆਂ ਨੇ, ਆਪਣੇ ਪਿਤਾ ਜੀ ਨੂੰ ਬੇਨਤੀ ਕਰਨ ਲੱਗੀ, ਅੱਬਾ ਜਾਨ, ਖੁਦਾ ਦੀ ਬਖਸ਼ਿਸ਼ ਲੈਣ ਵਾਸਤੇ ਅੱਜ ਅਸੀਂ ਸਾਰੇ ਕੁਰਬਾਨ ਹੋ ਜਾਵਾਂਗੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੁਗਲਾਂ ਦੇ ਹਵਾਲੇ ਨਹੀਂ ਕਰਾਂਗੇ। ਫੌਜਾਂ ਘਰ ਵਿੱਚ ਆ ਗਈਆਂ, ਹੁਕਮ ਹੋਇਆ ਸਾਰਾ ਪਰਿਵਾਰ ਬਾਹਰ ਆ ਜਾਓ, ਹਵੇਲੀ ਦੀ ਤਲਾਸ਼ੀ ਹੋਣੀ। ਪਿਓ ਧੀ ਨੇ ਕੈਸੀ ਵਿਉਂਤ ਰਚੀ, ਇੱਕ ਪਾਸੇ ਵੱਲ ਤਾਂ ਪਰਿਵਾਰ ਬਾਹਰ ਖੜ੍ਹਾ, ਹਵੇਲੀ ਦੀ ਤਲਾਸ਼ੀ ਹੋ ਰਹੀ ਹੈ, ਅਤੇ ਦੂਜੇ ਪਾਸੇ ਜਿਸ ਕਮਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਭਾਈਮਾਨ ਨੇ, ਉਸ ਕਮਰੇ ਵਿੱਚ ਬੇਟੀ ਮੁਮਤਾਜ਼ ਨੀਚੇ ਗਲੀਚਾ ਵਿਛਾ ਕੇ ਬੈਠੀ ਹੋਈ, ਗੁਰੂ ਸਾਹਿਬ ਦਾ ਜੋੜਾ ਆਪਣੇ ਪੱਲੇ ਨਾਲ ਸਾਫ਼ ਕਰਦੀ ਹੋਈ ਅੱਲਾਹ ਤਾਲਾ ਦੇ ਘਰ ਦਾ ਉਪਦੇਸ਼ ਲੈ ਰਹੀ ਹੈ। ਜਦੋਂ ਫੌਜਦਾਰ ਸਾਰੇ ਕਮਰਿਆਂ ਦੀ ਤਲਾਸ਼ੀ ਕਰਦਾ ਹੋਇਆ ਉਸ ਕਮਰੇ ਵੱਲ ਵਧਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਸਨ, ਤਾਂ ਇਹ ਦੇਖ ਕੇ ਨਿਹੰਗ ਖਾਨ अगे आके खड़ा हो गया ते बड़े जलाल विच आके कह लगा, फौजदार तू मेरा सिर ले सकदे पर इस कमरे की तलाशी नहीं ले सकदा। फौजदार ने कहा, खान साहब ये किदां हो सकदा है, असा तो पूरी हवेली की तलाशी करके जाना है। तनहा खान ने कहा, नहीं इस कमरे विच मेरे धी जवाई आराम फरमा रहे ने, ये मेरी इज्जत का सवाल है। फौजदार ने कहा, खान साहब ठीक है, धियां भैणा सब दियां सांझियां हुंदियां ने, तेरी धी होई जां साडी धी, पर तू इस तरह कर अपनी धी नूं आवाज़ लगा। निहंग खान ने आवाज़ लगाई, बेटी मुमताज। जवाब आया है, हाँ अब्बा जान। निहंग खान ने पूछा, बेटी सब खैरियत है? हाँ अब्बा जान सब खैरियत है। इस सुन के फौजदार की तसली हो गई, शाही फौजा नूं लैके वापस परत गया, परिवार वालियां दा साह विच साह आया। जदों गुरु गोबिंद सिंह जी महाराज ने तकिया कि निहंग खान की इन्नी कुरबानी कि साडे वास्ते अपना सीस देण तक तैयार खड़ा सी, तां गुरु गोबिंद सिंह जी महाराज ने इत्थों चाले पाउण लग्या इस परिवार नूं एक ढाल एक कटार ते हुक्मनामा लिख के देंदिया होया जिस तरह बख्शिश कीती उन्हां बोलां नूं ढाडी जथाब दी सेवा विच हे क्यों रहा।
तेरी सेवा फुल्ले
ਇੱਥੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਪਹੁੰਚ ਗਏ ਨੇ, ਜਿੱਥੇ ਮੁਗਲਾਂ ਦੀ 10 ਲੱਖ ਫੌਜ ਨੇ ਗੜੀ ਨੂੰ ਘੇਰਾ ਪਾਇਆ ਹੋਇਆ ਸੀ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਉਹ ਵਾਕ ਪੂਰੇ ਕਰਕੇ ਵਿਖਾਏ ਨੇ ਜੋ 1699 ਦੀ ਵਿਸਾਖੀ ਵਾਲੇ ਦਿਨ ਕਹੇ ਸਨ, 1.25 ਲੱਖ ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਕੱਲੇ ਕੱਲੇ ਸਿੰਘ ਨੇ 1.25 ਲੱਖ ਫੌਜ ਦਾ ਟਾਕਰਾ ਕੀਤਾ ਚਮਕੌਰ ਦੀ ਜੰਗ ਦੇ ਵਿੱਚ। ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਵੱਡੇ ਦੋਵੇਂ ਸਾਹਿਬਜ਼ਾਦੇ ਮੈਦਾਨੇ ਜੰਗ ਵਿੱਚ ਸ਼ਹੀਦ ਕਰਵਾ ਦਿੱਤੇ ਨੇ। ਜੋ ਬਾਲਣ ਦੀਵੇ ਖੂਨਾਂ ਦੇ, ਕੀ ਲੋੜ ਉਹਨਾਂ ਨੂੰ ਮੋਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਪੁਰਾਤਨ ਸਮਿਆਂ ਵਿੱਚ ਆਮ ਘਰਾਂ ਵਿੱਚ ਪ੍ਰਕਾਸ਼ ਕਰਨ ਵਾਸਤੇ ਮਿੱਟੀ ਦੇ ਦੀਵੇ ਵਿੱਚ ਕੁਝ ਸਰੋਂ ਦਾ ਤੇਲ ਪਾ ਕੇ ਰੂੰ ਦੀ ਵੱਟੀ ਵੱਟ ਕੇ ਪਾ ਦਿੰਦੇ, ਦੀਵਾ ਬਣ ਜਾਂਦਾ, ਜੋਤ ਜਗ ਜਾਂਦੀ ਅਤੇ ਘਰ ਵਿੱਚ ਪ੍ਰਕਾਸ਼ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਸਮੁੱਚੀ ਮਾਨਵਤਾ ਨੂੰ ਪ੍ਰਕਾਸ਼ਮਾਨ ਕੀਤਾ, ਪਰ ਉਹਨਾਂ ਨੇ ਕੋਈ ਮਿੱਟੀ ਦੇ ਦੀਵੇ ਨਹੀਂ ਲਏ, ਨਾ ਹੀ ਵੀ ਸਰੋਂ ਦਾ ਤੇਲ ਪਾ ਕੇ ਰੂੰ ਦੀ ਵੱਟੀ ਹੀ ਵੱਟ ਕੇ ਪਾਈ। ਪਰ ਇਹ ਦੀਵਾ ਆਇਆ ਕਿੱਥੋਂ? ਦੀਵੇ ਲੱਖਾਂ ਹੀ ਜਗਣ ਜਹਾਨ ਉੱਤੇ, ਦੀਵੇ ਖੂਨ ਦੇ ਇਹ ਪਰ ਜਗਾਵੇ ਕੋਈ, ਖੁਸ਼ੀਆਂ ਲੱਖ ਹੋਣ ਭਾਵੇਂ ਜਹਾਨ ਅੰਦਰ, ਪੁੱਤ ਮਰਵਾ ਕੇ ਖੁਸ਼ੀ ਮਨਾਵੇ ਕੋਈ ਕੋਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਲਖਤੇ ਜ਼ਿਗਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਖੋਪਰੀ ਦੇ ਦੀਵੇ ਵਿੱਚ ਉਹਨਾਂ ਦੀਆਂ ਆਂਦਰਾਂ ਦੀ ਵੱਟੀ ਵੱਟ ਕੇ ਤੇ ਖੂਨ ਚਰਬੀ ਦਾ ਤੇਲ ਪਾ ਕੇ ਇੱਕ ਖਾਲਸਾ ਰੂਪੀ ਜੋਤ ਜਗਾਈ, ਜੋ ਅੱਜ ਤੱਕ ਕਾਇਮ ਹੈ ਤੇ ਰਹਿੰਦੀ ਦੁਨੀਆਂ ਤੱਕ ਇਸੇ ਤਰ੍ਹਾਂ ਹੀ ਕਾਇਮ ਰਹੇਗੀ।
ਜੋਰ